नमस्कार, ये आकाशवाणी है। खबरां दे इस बुलेटिन नाल मैं चंचल शर्मा। पहला बुलेटिन दीआं खास खबरां। प्रधानमंत्री नरेंद्र मोदी ने अज नवी दिल्ली च राष्ट्रीय स्वयं सेवक संघ के शताब्दी समागमां च हिस्सा लिया। प्रधानमंत्री ने यादगारी डाक टिकट ते सिक्का जारी किया। भारतीय रिजर्व बैंक वालों अपनी दुमाही माली नीति का ऐलान। कुल घरेलू उत्पाद के वाधे बारे अनुमाना नूं सोध के 6.8% किया। केंद्रीय राज मंत्री अजय टामटा वालों तरन तारण जिले के हड़ प्रभावित पिंडां दा दौरा। कहा केंद्र सरकार प्रभावित लोगों के मुड़ वसेबे लई उपराले कर रही है। पंजाब के भूमि ते जल संभाल मंत्री वरिंदर कुमार गोयल ने कहा सूबे विच तेजी नाल घट रहे भूमिगत स्रोतों नूं बचाउण लई सूखम सिंचाई प्रणालियां नूं उत्साहित करना समय की लोड़ है। अते उत्तरी रेलवे ने त्यौहारां दे सीजन तो पहला मुसाफरां दी सहूलत लई कल तो 8 अक्तूबर तक जम्मू तो 16 रेल गड्डियां मुड़ शुरू करन दा कीता ऐलान। ते हुण खबरां विस्थार नाल। प्रधानमंत्री नरेंद्र मोदी ने अज नवी दिल्ली च राष्ट्रीय स्वयं सेवक संघ RSS दे शताब्दी समागमां च हिस्सा लिया। शताब्दी समागम RSS की विरासत, इसके सभ्याचारक योगदान, देश की एकता च इसकी भूमिका नूं उजागर करते ने। एक इकट्ठ नूं संबोधन करदिआं प्रधानमंत्री ने कहा कि RSS राष्ट्र निर्माण लई काम कर रहा है। उन्हां कहा 100 साल पहला इस महान दिन ते एक संगठन वजों RSS की स्थापना सिर्फ एक संजोग नहीं सी, सगो हजारां सालां तो चली आ रही एक रवायत दी सुरजीती सी। प्रधानमंत्री ने कहा कि RSS वलंटियर देश की सेवा करन ते समाज नूं सशक्त बनाउण लई अणथक समर्पित ने। उन्हां कहा
अपने गठन के बाद से ही राष्ट्रीय स्वयंसेवक संघ विराट उद्देश्य लेकर चला और ये उद्देश्य रहा राष्ट्र निर्माण। इस उद्देश्य की पूर्ति के लिए संघ ने जो रास्ता चुना वो था व्यक्ति निर्माण से राष्ट्र निर्माण, और इस रास्ते पर सतत चलने के लिए जो कार्य पद्धति चुनी वो थी नित्य नियमित चलने वाली शाखा।
प्रधानमंत्री ने याद किया कि RSS वलंटियर्स ने भी 1963 विच गणतंत्र दिवस परेड च हिस्सा लिया सी ते मान नाल मार्च किया सी। इस मौके प्रधानमंत्री मोदी ने एक विशेष तौर ते तैयार किया गया यादगारी डाक टिकट ते सिक्का जारी किया जो राष्ट्र लई RSS दे योगदान नूं उजागर करता है।
मैं संघ के संस्थापक हम सभी के आदर्श परम पूज्य डॉक्टर हेडगेवार जी के चरणों में श्रद्धांजलि अर्पित करता हूं। संघ की 100 वर्ष की इस गौरवमय यात्रा की स्मृति में आज भारत सरकार ने विशेष डाक टिकट और स्मृति सिक्के जारी किए हैं। 100 रुपये के सिक्के पर एक और राष्ट्रीय चिन्ह है और दूसरी ओर सिंह के साथ वरद मुद्रा में भारत माता की भव्य छवि समर्पण भाव से उसे नमन करते स्वयंसेवक दिखाई देते हैं।
इस मौके बोलदिया केंद्रीय सभ्याचारक मामले बारे मंत्री गजेंद्र सिंह शेखावत ने कहा कि RSS ने लोगों च राष्ट्र निर्माण ते सभ्याचारक जागरूकता की भावना नूं जगाया है। भारतीय रिजर्व बैंक ने मौजूदा वित्तीय साल लई अपने कुल घरेलू उत्पाद के वाधे बारे अनुमाना नूं सोध के 6.8% कर दिता है। इसने मौजूदा वित्तीय साल लई महंगाई दर 2.6% रहने का अनुमान भी लगाया है जो कि इसके पहला के अनुमान तो घट है। इस साल अगस्त में भारतीय रिजर्व बैंक ने वित्तीय साल 2025-26 लई GDP वाधा दर 6.5% ते महंगाई दर 3.1% रहने का अनुमान लाया सी। इस दौरान RBI ने ब्याज दरां नूं बिना किसी बदलाव ते रखिया। RBI दे गवर्नर संजय मल्होत्रा ने अज मुंबई च मौजूदा वित्तीय साल लई चौथी दुमाही माली नीति का ऐलान किया। श्री मल्होत्रा ने कहा कि RBI ने अपनी रैपो दर नूं 5.5% ते बिना किसी बदलाव ते रखने का फैसला किया है। उन्हां कहा
After a detailed assessment of the evolving macroeconomic conditions and the outlook, the MPC voted unanimously to keep the policy repo rate unchanged at 5.5%. Consequently, the STF rate remains at 5.25%, while the MSF rate and the bank rate remain at 5.75%. The MPC also decided to continue with a neutral stance.
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਖੇਤਰ ਵਿਚ ਖੋਜ ਤੇ ਵਿਕਾਸ ਆਧਾਰਿਤ ਤਕਨਾਲੋਜੀਆਂ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਚ ਇਕ ਨਵਾਂ ਇਕੋਸਿਸਟਮ ਬਣਾਉਣ ਦਾ ਸੱਦਾ ਦਿੱਤੈ। ਅੱਜ ਨਵੀਂ ਦਿੱਲੀ ਚ ਰੱਖਿਆ ਲੇਖਾ ਵਿਭਾਗ ਦਿਵਸ 2025 ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਲੇਖਾ ਵਿਭਾਗ ਰੱਖਿਆ ਬਜਟ ਦੇ ਰਖਵਾਲੇ ਵਜੋਂ ਖੋਜ ਤੇ ਵਿਕਾਸ ਨੂੰ ਸੁਚਾਰੂ ਬਣਾਉਣ ਚ ਮਹੱਤਵਪੂਰਨ ਭੂਮਿਕਾ ਅਦਾ ਕਰਦੈ। ਰਾਜਨਾਥ ਸਿੰਘ ਨੇ ਕਿਹਾ ਕਿ ਵਿਭਾਗ ਪੈਨਸ਼ਨ ਤੇ ਭਲਾਈ ਯੋਜਨਾਵਾਂ ਸਰੋਤਾਂ ਦੀ ਵਰਤੋਂ ਜੰਗ ਸਮੇਂ ਦੀ ਤਿਆਰੀ ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਏ। GST ਦਰਾਂ ਨੂੰ ਤਰਕਸੰਗਤ ਬਣਾਉਣ ਦੇ ਫਾਇਦਿਆਂ ਦਾ ਜ਼ਿਕਰ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਇਹ ਇਕ ਪ੍ਰਗਤੀਸ਼ੀਲ ਕਦਮ ਹੈ ਤੇ ਇਸ ਦਾ ਰੱਖਿਆ ਖਰੀਦ ਤੇ ਸਿੱਧਾ ਪ੍ਰਭਾਵ ਪਵੇਗਾ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨਿਆ ਗਿਆ GST ਬਚਤ ਉਤਸਵ ਜੋ ਇਸ ਮਹੀਨੇ ਦੀ 22 ਤਰੀਕ ਤੋਂ ਸ਼ੁਰੂ ਹੋਇਆ ਸੀ ਸਮਾਜ ਦੇ ਸਾਰੇ ਵਰਗਾਂ ਨੂੰ ਲਾਭ ਪਹੁੰਚਾ ਰਿਹਾ। ਅਗਲੀ ਪੀੜ੍ਹੀ ਦੇ GST ਸੁਧਾਰ ਭਾਰਤ ਦੀ ਸਿੱਧੀ ਟੈਕਸ ਪ੍ਰਣਾਲੀ ਨੂੰ ਸਰਲ ਬਣਾਉਣ ਵੱਲ ਇਕ ਕਦਮ ਨੇ। ਪੇਸ਼ ਹੈ ਇਕ ਰਿਪੋਰਟ।
ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ GST ਕੌਂਸਲ ਨੇ ਏਅਰ ਕੰਡੀਸ਼ਨਰ ਅਤੇ ਡਿਸ਼ ਵਾਸ਼ਰ ਤੇ ਟੈਕਸ ਦਰ 28% ਤੋਂ ਘਟਾ ਕੇ 18% ਕਰ ਦਿੱਤੀ ਹੈ। ਇਹ ਮਹੱਤਵਪੂਰਨ ਕਦਮ ਮੱਧ ਵਰਗ ਦੇ ਪਰਿਵਾਰਾਂ ਤੇ ਮਾਲੀ ਦਬਾਅ ਨੂੰ ਘੱਟ ਕਰੇਗਾ। ਇਸ ਤੋਂ ਇਲਾਵਾ ਡਿਸ਼ ਵਾਸ਼ਰ ਤੇ GST ਦਰ ਘਟਾਉਣ ਨਾਲ ਇਹ ਘਰਾਂ ਲਈ ਵਧੇਰੇ ਕਿਫਾਇਤੀ ਹੋਣਗੇ। ਇਸੇ ਤਰ੍ਹਾਂ ਟੈਲੀਵਿਜ਼ਨ ਅਤੇ ਗੈਰ TV ਮੋਨੀਟਰਾਂ ਤੇ ਵੀ ਟੈਕਸ 28% ਤੋਂ ਘਟਾ ਕੇ 18% ਕਰ ਦਿੱਤਾ ਗਿਆ। ਇਸ ਕਦਮ ਨਾਲ ਇਨ੍ਹਾਂ ਉਪਕਰਨਾਂ ਦੀ ਮੰਗ ਸਿੱਧੇ ਤੌਰ ਤੇ ਵਧੇਗੀ, ਜਿਸ ਨਾਲ ਘਰੇਲੂ ਉਤਪਾਦਕਾਂ ਨੂੰ ਬਾਜ਼ਾਰ ਦਾ ਪਸਾਰ ਕਰਨ ਵਿਚ ਮਦਦ ਮਿਲੇਗੀ। ਇਹ ਟੈਕਸ ਕਟੌਤੀਆਂ ਨਾ ਸਿਰਫ ਸਥਾਨਕੀਕਰਨ ਦੇ ਯਤਨਾਂ ਦੀ ਹਮਾਇਤ ਕਰਨਗੀਆਂ, ਸਗੋਂ ਦਰਾਮਦ ਨਿਰਭਰਤਾ ਨੂੰ ਵੀ ਘਟਾਉਣਗੀਆਂ। ਨਵੇਂ ਸੁਧਾਰ ਪਲਾਸਟਿਕ, ਵਾਇਰਿੰਗ, ਕੂਲਿੰਗ ਸਿਸਟਮ, LED ਪੈਨਲ ਅਤੇ ਅਸੈਂਬਲੀ ਸੇਵਾਵਾਂ ਵਿਚ MSME ਲਈ ਮੌਕਿਆਂ ਦਾ ਹੋਰ ਪਸਾਰ ਕਰਨਗੇ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖ਼ਬਰਾਂ ਲਈ ਮੈਂ ਕਾਜਲ।
ਕੇਂਦਰੀ ਰਾਜ ਮੰਤਰੀ ਅਜੇ ਟਮਟਾ ਨੇ ਪੰਜਾਬ ਚ ਤਰਨਤਾਰਨ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਤੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਕੇਂਦਰ ਸਰਕਾਰ ਉਨ੍ਹਾਂ ਦੇ ਮੁੜ ਵਸੇਬੇ ਲਈ ਉਪਰਾਲੇ ਕਰ ਰਹੀ ਹੈ। ਉਨ੍ਹਾਂ ਨੇ ਪ੍ਰਭਾਵਿਤ ਲੋਕਾਂ ਨਾਲ ਵੀ ਗੱਲਬਾਤ ਕੀਤੀ। ਕੇਂਦਰੀ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ,
ਪੰਜਾਬ ਕੇ ਬਹੁਤ ਸਾਰੇ ਜ਼ਿਲ੍ਹੋ ਕੇ ਅੰਦਰ ਆਪਦਾ ਆਈ ਹੈ ਔਰ ਹਮਾਰੇ ਕੇਂਦਰ ਕੇ ਸਭੀ ਮੰਤਰੀ ਲਗਾਤਾਰ ਦੌਰਾ ਕਰ ਰਹੇ ਹੈ। ਮਾਨਨੀਯ ਪ੍ਰਧਾਨ ਮੰਤਰੀ ਜੀ ਨੇ ਪੰਜਾਬ ਕਾ ਦੌਰਾ ਕਰਕੇ ਪੰਜਾਬ ਕੀ ਸਥਿਤੀ ਕੋ ਸਮਝਤੇ ਹੋਏ ਇਸ ਪ੍ਰਦੇਸ਼ ਸੇ ਜੋ ਨੁਕਸਾਨ ਹੁਆ ਥਾ ਉਸ ਪ੍ਰਦੇਸ਼ ਕਾ ਆਕਲਨ ਕਰਤੇ ਹੋਏ 1600 ਕਰੋੜ ਰੁਪਏ ਕਾ ਪੈਕੇਜ ਪੰਜਾਬ ਕੋ ਦਿਆ ਹੈ। ਹਮਕੋ ਪ੍ਰਧਾਨ ਮੰਤਰੀ ਜੀ ਕੋ ਬਹੁਤ ਧੰਨਵਾਦ ਦੇਣਾ ਚਾਹਤੇ ਹੈ ਕਿ ਉਨਕੇ ਮਾਧਿਅਮ ਸੇ ਜੋ ਆਪਦਾ ਮੇ ਨੁਕਸਾਨ ਹੁਆ ਥਾ ਉਸਕੇ ਲੀਏ ਪ੍ਰਦੇਸ਼ ਸਰਕਾਰ ਕੋ ਪੈਸਾ ਦਿਆ ਹੈ ਜਿਸਸੇ ਲੋਗੋਂ ਕਾ ਨੁਕਸਾਨ ਭਰਪਾਈ ਹੋ ਸਕੇ।
ਪੰਜਾਬ ਦੇ ਭੂਮੀ ਤੇ ਜਲ ਸੰਭਾਲ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਕਿਹੈ ਕਿ ਸੂਬੇ ਚ ਤੇਜ਼ੀ ਨਾਲ ਘਟ ਰਹੇ ਭੂਮੀਗਤ ਸਰੋਤਾਂ ਨੂੰ ਬਚਾਉਣ ਲਈ ਸੂਖਮ ਸਿੰਚਾਈ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਜ਼ਰੂਰਤ ਹੈ। ਉਨਾਂ ਕਿਹਾ ਇਹ ਤਕਨੀਕ ਨਾ ਸਿਰਫ਼ ਫਸਲਾਂ ਦੀ ਉਤਪਾਦਕਤਾ ਵਧਾਏਗੀ ਬਲਕਿ ਪਾਣੀ ਦੀ ਸਮਝਦਾਰੀ ਨਾਲ ਵਰਤੋਂ ਨੂੰ ਵੀ ਯਕੀਨੀ ਬਣਾਏਗੀ। ਮੋਹਾਲੀ ਵਿਖੇ ਭੂਮੀ ਸੰਭਾਲ ਕੰਪਲੈਕਸ ਵਿਖੇ ਆਯੋਜਿਤ ਆਲੂ ਦੀ ਕਾਸ਼ਤ ਵਿਚ ਸੂਖਮ ਸਿੰਚਾਈ ਨੂੰ ਉਤਸ਼ਾਹਿਤ ਕਰਨ ਬਾਰੇ ਇਕ ਰੋਜ਼ਾ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸੂਖਮ ਸਿੰਚਾਈ ਖਾਦਾਂ ਤੇ ਕੀਟਨਾਸ਼ਕਾਂ ਨੂੰ ਸਿੱਧੇ ਜੜ ਖੇਤਰ ਚ ਕੁਸ਼ਲ ਵਰਤੋਂ ਦੇ ਯੋਗ ਬਣਾਉਂਦੀ ਹੈ।
ਪੰਜਾਬ ਦੇ ਖੇਤੀ ਪ੍ਰਧਾਨ ਪ੍ਰਦੇਸ਼ ਹੈ, ਕਿਸਾਨਾਂ ਦੇ ਹਿੱਤਾਂ ਦੇ ਲਈ ਕੰਮ ਕੀਤਾ ਜਾਵੇ ਤੇ ਕਿਸਾਨੀ ਜੋ ਪਿਛਲੇ ਸਮਿਆਂ ਦੇ ਵਿੱਚ ਪਾਣੀ ਦੀ ਘਾਟ ਮਹਿਸੂਸ ਕਰ ਰਹੀ ਹੈ, ਅਜਿਹੀਆਂ ਭਵਿੱਖਬਾਣੀਆਂ ਹੋ ਰਹੀਆਂ ਨੇ 2037 ਦੇ ਵਿੱਚ ਪੰਜਾਬ ਤੇ ਰੇਗਿਸਤਾਨ ਬਣ ਜਾਏਗਾ। ਸੋ ਅਜਿਹੇ ਸਮੇਂ ਕਿ ਸਪ੍ਰਿੰਕਲ ਤੇ ਡ੍ਰਿਪ ਸਿਸਟਮ ਦੇ ਰਾਹੀਂ ਫਸਲ ਵੀ ਪੂਰੀ ਹੋਵੇ ਤੇ ਪਾਣੀ ਵੀ ਬਚਾਇਆ ਜਾਵੇ। ਥੋੜਾ ਪੈ ਗਿਆ, ਆਲੂ ਛੋਟਾ ਹੋ ਗਿਆ, ਮਰ ਗਿਆ, ਹਰਿਆਵਲ ਖਤਮ ਹੋ ਗਈ ਤੇ ਏਟ ਉਹਦੇ ਨਾਲ ਘਟਦੀ, ਪਰ ਇਸ ਸਿਸਟਮ ਦੇ ਰਾਹੀਂ ਕਿ ਜਿਸ ਸਮੇਂ ਪਾਣੀ ਦੇਣਾ ਤਾਂ ਉਸੇ ਸਮੇਂ ਪਾਣੀ ਦਿੱਤਾ ਜਾਂਦਾ। ਸੋ ਜਿੰਨੇ ਪਾਣੀ ਦੀ ਜ਼ਰੂਰਤ ਹੈ ਤੇ ਜਿੰਨੀ ਉਹਦੇ ਚ ਖਾਦ ਪੈਣੀ ਹੈ ਉਹ ਖਾਦ ਵੀ ਕਹਿੰਦੇ ਉਹਦੇ ਵਿੱਚ ਹੀ ਚੱਲ ਜਾਂਦੀ ਹੈ। ਸੋ ਇਹ ਬਹੁਤ ਵੱਡਾ ਇੱਕ ਲਾਭ ਹੈ ਕਿਸਾਨੀ ਦੇ।
ਇਹ ਵਿਧੀ ਆਲੂ ਦੀ ਕਾਸ਼ਤ ਵਿਚ ਵਿਸ਼ੇਸ਼ ਤੌਰ ਤੇ ਮਦਦਗਾਰ ਹੈ ਕਿਉਂਕਿ ਸੂਬਾ ਦੇਸ਼ ਵਿਚ ਆਪਣੇ ਵਧੀਆ ਗੁਣਵੱਤਾ ਵਾਲੇ ਬੀਜ ਆਲੂ ਦੇ ਉਤਪਾਦਨ ਦਾ ਲਗਭਗ 60% ਯੋਗਦਾਨ ਪਾਉਂਦਾ ਹੈ। ਪੰਜਾਬ ਰਾਜ ਇਸ ਪ੍ਰਣਾਲੀ ਨੂੰ ਸਥਾਪਿਤ ਕਰਨ ਲਈ ਆਮ ਸ਼੍ਰੇਣੀ ਵਾਸਤੇ 80% ਸਬਸਿਡੀ ਪ੍ਰਦਾਨ ਕਰਦਾ ਹੈ, ਜਦਕਿ ਔਰਤਾਂ, ਛੋਟੇ ਸਮਾਨ ਤੇ ਅਨੁਸੂਚਿਤ ਜਾਤੀਆਂ ਦੇ ਕਿਸਾਨਾਂ ਲਈ 90% ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ। ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਦੁਰਗਾ ਨੌਮੀ ਮਨਾਈ ਜਾ ਰਹੀ ਹੈ। ਦੁਰਗਾ ਨੌਮੀ, ਜਿਸ ਨੂੰ ਮਹਾਨੌਮੀ ਵੀ ਕਿਹਾ ਜਾਂਦਾ ਹੈ, ਨਰਾਤਿਆਂ ਦੇ ਤਿਉਹਾਰ ਦਾ 9ਵਾਂ ਤੇ ਆਖਰੀ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਨੌਮੀ ਦੇ ਮੌਕੇ ਤੇ ਲੋਕਾਂ ਨੂੰ ਵਧਾਈ ਦਿੱਤੀ ਹੈ। ਭਾਰਤ ਅਤੇ ਉਜ਼ਬੇਕਿਸਤਾਨ ਨੇ ਦਹਿਸ਼ਤਗਰਦੀ ਵਿਰੋਧੀ ਖੇਤਰ ਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਉਪਾਵਾਂ ਤੇ ਚਰਚਾ ਕੀਤੀ। ਕੱਲ ਤਾਸ਼ਕੰਦ ਵਿਚ ਹੋਈ ਦਹਿਸ਼ਤਗਰਦੀ ਵਿਰੋਧੀ ਭਾਰਤ ਉਜ਼ਬੇਕਿਸਤਾਨ ਦੇ ਸਾਂਝੇ ਕਾਰਜ ਸਮੂਹ ਦੀ 9ਵੀਂ ਮੀਟਿੰਗ ਚ ਦੋਵਾਂ ਧਿਰਾਂ ਨੇ ਦਹਿਸ਼ਤਗਰਦੀ ਸਮੂਹਾਂ ਵੱਲੋਂ ਪੈਦਾ ਕੀਤੇ ਖਤਰਿਆਂ ਦੀ ਸਮੀਖਿਆ ਕੀਤੀ। ਉੱਤਰੀ ਰੇਲਵੇ ਨੇ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਮੁਸਾਫਰਾਂ ਨੂੰ ਵੱਡੀ ਰਾਹਤ ਦਿੰਦਿਆਂ ਕੱਲ੍ਹ ਤੋਂ ਇਸ ਮਹੀਨੇ ਦੀ 8 ਤਰੀਕ ਤੱਕ ਜੰਮੂ ਤੋਂ 16 ਰੇਲ ਗੱਡੀਆਂ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਸਾਲ ਅਗਸਤ ਵਿਚ ਆਏ ਭਿਆਨਕ ਹੜ੍ਹਾਂ ਕਾਰਨ ਕਈ ਪ੍ਰਮੁੱਖ ਰੂਟਾਂ ਤੇ ਵਿਘਨ ਪੈਣ ਤੋਂ ਬਾਅਦ ਇਨ੍ਹਾਂ ਰੇਲ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਨੁਕਸਾਨੇ ਗਏ ਪੁਲਾਂ ਦੀ ਮੁਰੰਮਤ ਦਾ ਕੰਮ ਪੂਰਾ ਹੋ ਗਿਆ, ਜਿਸ ਕਾਰਨ ਸੁਰੱਖਿਆ ਰੇਲ ਆਵਾਜਾਈ ਸੰਭਵ ਹੋ ਸਕੀ ਹੈ। ਬਹਾਲ ਕੀਤੀਆਂ ਜਾ ਰਹੀਆਂ ਰੇਲ ਸੇਵਾਵਾਂ ਚ ਜੰਮੂ ਤਵੀ ਕਾਨਪੁਰ ਸੈਂਟਰਲ, ਜੰਮੂ ਤਵੀ ਬਰੌਨੀ, ਜੰਮੂ ਤਵੀ ਗੁਹਾਟੀ ਅਮਰਨਾਥ, ਜੰਮੂ ਤਵੀ ਗੋਰਖਪੁਰ, ਜੰਮੂ ਤਵੀ ਯੋਗਨਗਰੀ ਰਿਸ਼ੀਕੇਸ਼, ਜੰਮੂ ਤਵੀ ਸਿਆਲਦਾ ਅਤੇ ਜੰਮੂ ਤਵੀ ਪਾਗਲਪੁਰ ਸ਼ਾਮਲ ਨੇ। ਉੱਤਰ ਪ੍ਰਦੇਸ਼ ਦੇ ਮੁਜ਼ੱਫਰਪੁਰ ਜ਼ਿਲ੍ਹੇ ਚ ਅੱਜ ਸਵੇਰੇ ਇਕ ਸੜਕ ਹਾਦਸੇ ਚ ਇਕੋ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ ਤੇ ਇਕ ਹੋਰ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਚ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸ਼ਤਾਬਦੀ ਸਮਾਗਮਾਂ ਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਯਾਦਗਾਰੀ ਡਾਕ ਟਿਕਟ ਤੇ ਸਿੱਕਾ ਜਾਰੀ ਕੀਤਾ। ਭਾਰਤੀ ਰਿਜ਼ਰਵ ਬੈਂਕ ਵੱਲੋਂ ਆਪਣੀ ਦੁਮਾਹੀ ਮਾਲੀ ਨੀਤੀ ਦਾ ਐਲਾਨ। ਕੇਂਦਰੀ ਰਾਜ ਮੰਤਰੀ ਅਜੇ ਟਾਮਟਾ ਵੱਲੋਂ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਅਤੇ ਉੱਤਰੀ ਰੇਲਵੇ ਨੇ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਮੁਸਾਫਰਾਂ ਦੀ ਸਹੂਲਤ ਲਈ ਕੱਲ੍ਹ ਤੋਂ 8 ਅਕਤੂਬਰ ਤੱਕ ਜੰਮੂ ਤੋਂ 16 ਰੇਲ ਗੱਡੀਆਂ ਮੁੜ ਸ਼ੁਰੂ ਕਰਨ ਦਾ ਕੀਤਾ।